ਘੜੇ ਦੇ ਉੱਤੇ ਇੱਕ ਹੋਰ ਘੜਾ, ਉਹਦੇ ਉੱਤੇ ਇੱਕ ਹੋਰ ਘੜਾ ਵੀ ਰੱਖ ਲੈਂਦੀਆਂ ਨੇ। ਹੱਥ ਛੱਡ ਕੇ ਤੁਰੀਆਂ ਆਉਂਦੀਆਂ ਨੇ, ਤਿੰਨ ਤਿੰਨ ਘੜੇ ਸਿਰ 'ਤੇ ਰੱਖ ਕੇ ਗੱਲਾਂ ਕਰਦੀਆਂ, ਪਰ ਧਿਆਨ ਘੜਿਆਂ ਵਿੱਚ ਹੁੰਦਾ। ਗਾਂ ਚਲੀ ਜਾਂਦੀ ਬਾਹਰ ਚਰਨ ਵਾਸਤੇ, ਆਪਣਾ ਵੱਛਾ ਘਰ ਛੱਡ ਕੇ, ਧਿਆਨ ਵੱਛੇ ਵਿੱਚ ਹੁੰਦਾ। ਮਾਂ ਵਿਹੜੇ 'ਚ ਝਾੜੂ ਦੇ ਰਹੀ ਹੈ, ਧਿਆਨ ਬੱਚੇ ਵਿੱਚ ਹੁੰਦਾ। ਕਿੰਨੇ ਹੀ ਪ੍ਰਮਾਣ ਦੇ ਤੇ ਨਾਮਦੇਵ ਜੀ ਨੇ, ਕਹਿੰਦੇ ਜਦੋਂ ਕੋਈ ਕੰਮ ਕਰ ਰਹੇ ਹੁੰਦੇ ਆ ਤਾਂ ਸਾਡਾ ਧਿਆਨ ਪਰਮੇਸ਼ਰ ਨਾਲੋਂ ਨਾ ਟੁੱਟੇ, ਧਿਆਨ ਜ਼ਰੂਰ ਲੱਗਿਆ ਰਹੇ ਉਸ ਪਾਸੇ ਨੂੰ। ਪ੍ਰਭ ਕੀ ਦ੍ਰਿਸ਼ਟ ਮਹਾਂ ਸੁੱਖ ਹੋਏ, ਵੱਡਾ ਭਾਰੀ ਸੁੱਖ ਹੁੰਦਾ ਉਹਦੀ ਦ੍ਰਿਸ਼ਟੀ ਹੋਣ ਨਾਲ। ਦ੍ਰਿਸ਼ਟੀ ਤਾਂ ਹੁੰਦੀ ਹੈ ਜੇ ਆਪਣਾ ਧਿਆਨ ਉਹਦੇ ਵਿੱਚ ਰਹੇ। ਜੇ ਆਪਣਾ ਧਿਆਨ ਟੁੱਟ ਗਿਆ ਫਿਰ ਆਪਣੀ ਪ੍ਰੀਤੀ ਟੁੱਟ ਗਈ, ਫਿਰ ਕੋਈ ਗੱਲ ਨਹੀਂ। ਧਿਆਨ ਨਹੀਂ ਤੋੜਨਾ ਆਪਣਾ, ਜਦੋਂ ਤੱਕ ਆਪਣਾ ਧਿਆਨ ਰਹੇਗਾ ਪਰਮੇਸ਼ਰ ਵਿੱਚ, ਉਦੋਂ ਤੱਕ ਪਰਮੇਸ਼ਰ ਦਾ ਧਿਆਨ ਵੀ ਆਪਣੇ ਵੱਲ ਰਹਿੰਦਾ। ਕਿਉਂ, ਇਹ ਧਿਆਨ ਵੀ ਇੱਕ ਸੂਖਮ ਚੀਜ਼ ਹੈ, ਪ੍ਰਮਾਣ ਬਿਨਾਂ ਨਹੀਂ ਸਮਝ ਆਉਣਾ। ਇੱਕ ਮਹਾਤਮਾ ਨੂੰ ਪੁੱਛਿਆ ਸੀ ਵੀ ਜਦ ਅਸੀਂ ਤੁਹਾਨੂੰ ਯਾਦ ਕਰਦੇ ਹਾਂ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ? ਉਦੋਂ ਬਹੁਤ ਪੁਰਾਣੀ ਗੱਲ, 20 ਸਾਲ ਪਹਿਲਾਂ ਪੁੱਛਿਆ। ਕਹਿੰਦੇ ਜਦੋਂ ਤੁਹਾਡਾ ਧਿਆਨ ਮੇਰੇ 'ਚ ਨੂੰ ਆਉਂਦਾ ਨਾ ਤਾਂ ਇੱਕ ਤੁਹਾਡਾ ਬਹੁਤ ਛੋਟਾ ਜਿਹਾ ਰੂਪ ਮੇਰੇ ਸਾਹਮਣੇ ਖੜਾ ਹੋ ਜਾਂਦਾ ਆ ਕੇ, ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਯਾਦ ਕਰ ਰਿਹਾ ਫਲਾਨਾ ਬੰਦਾ। ਮੁਸੀਬਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਹੂ ਕਾਹੂ ਆਪਣੋ ਹੀ ਚੀਤ ਆਵੇ। ਜੋ ਮਰਜ਼ੀ ਕੋਈ ਕਹੀ ਜਾਏ, ਜਾਂ ਡੰਡਾ ਵੱਜਦਾ ਸੱਟ ਵੱਜਦੀ ਹੈ, ਜਾਹੂ ਕਾਹੂ ਆਪਣੋ ਹੀ ਚੀਤ ਆਵੇ। ਬੰਦਾ ਕਹਿੰਦਾ ਹਾਏ ਮਾਂ, ਫਿਰ ਮਾਂ ਹੀ ਯਾਦ ਆਉਂਦੀ, ਸੱਟ ਵੱਜ ਗਈ ਤਾਂ। ਗੁਰਸਿੱਖ ਨੂੰ ਸਤਿਗੁਰੂ ਯਾਦ ਆਉਂਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦਾ। ਇਹ ਸੱਚੇ ਪਾਤਸ਼ਾਹ ਆਪਣਾ ਧਿਆਨ ਮੁਸੀਬਤ ਵਿੱਚ ਸਤਿਗੁਰੂ ਵੱਲ ਹੋ ਜਾਂਦਾ। ਜਦੋਂ ਮੁਸੀਬਤ ਨਹੀਂ ਹੁੰਦੀ ਉਦੋਂ ਆਪਣਾ ਧਿਆਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜੇ ਤੂੰ ਹਰ ਵਕਤ ਹੀ ਮੇਰੇ ਵੱਲ ਧਿਆਨ ਰੱਖੇ ਤੈਨੂੰ ਮੁਸੀਬਤ ਆਵੇ ਹੀ ਨਾ, ਮੇਰੀ ਰੇਂਜ ਵਿੱਚ ਰਿਹਾ ਕਰ, ਤੂੰ ਮੇਰੇ ਨਾਲ ਸੰਪਰਕ ਰੱਖਿਆ ਕਰ ਆਪਣਾ ਹਰ ਵਕਤ। ਮੇਰੇ ਨਾਲੋਂ ਸੰਪਰਕ ਤੋੜ ਦਿੰਦਾ ਫਿਰ ਮੁਸੀਬਤ ਖੜੀ ਹੋ ਜਾਂਦੀ, ਫਿਰ ਸੰਪਰਕ ਜੋੜਦਾ ਫਿਰ ਕੀ ਫਾਇਦਾ? ਹਰ ਵਕਤ ਸੰਪਰਕ ਵਿੱਚ ਰਿਹਾ ਕਰ। ਨਹੀਂ ਮੂੰਹ ਨਾਲ ਕਈ ਵਾਰੀ ਵਾਹਿਗੁਰੂ ਕਿਹਾ ਜਾਂਦਾ, ਨਹੀਂ ਵੀ ਕਿਹਾ ਜਾਂਦਾ ਤਾਂ ਧਿਆਨ ਤਾਂ ਰੱਖਿਆ ਕਰ ਘੱਟੋ ਘੱਟ ਮੇਰੇ ਵੱਲ, ਧਿਆਨ ਨਾਲ ਹੀ ਤੇਰਾ ਕੰਮ ਠੀਕ ਕਰ ਦਿਆਂਗੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਧਿਆਨ ਵਿੱਚ ਹੀ ਸਾਰੇ ਕਾਰਜ ਹੋ ਜਾਂਦੇ ਨੇ। ਹਰ ਰਸ ਪਾਵੈ ਬਿਰਲਾ ਕੋਏ, ਬਿਰਲਾ ਹੀ ਬੰਦਾ ਜਿਹੜਾ ਨਾਮ ਰਸ ਦੀ ਪ੍ਰਾਪਤੀ ਕਰਦਾ। ਜਿਨ ਚਾਖਿਆ ਸੇ ਜਨ ਤ੍ਰਿਪਤਨ ਨੇ, ਜਿਨ੍ਹਾਂ ਨੇ ਚਾਖਿਆ ਹੈ ਜ਼ੁਬਾਨ ਨਾਲ ਧਾਰਨ ਕੀਤਾ ਹਿਰਦੇ 'ਚ, ਉਹ ਤ੍ਰਿਪਤੀ ਆ ਗਈ ਉਹਨਾਂ ਨੂੰ ਨਾਮ ਜਪ ਕੇ। ਪੂਰਨ ਪੁਰਖ ਨਹੀਂ ਡੋਲਨ ਨੇ, ਉਹ ਪੂਰਨ ਪੁਰਖ ਬਣ ਜਾਂਦੇ ਨੇ, ਹੁਣ ਡੋਲਦੇ ਨਹੀਂ ਹਨ ਵਿਕਾਰਾਂ ਵਿੱਚ, ਮਾਇਆ ਵਿੱਚ, ਪਦਾਰਥਾਂ ਵੱਲ ਦੇਖ ਕੇ ਜਾਂ ਬਗਾਨਾ ਰੂਪ ਦੇਖ ਕੇ, ਬਗਾਨੀ ਮਾਇਆ ਦੇਖ ਕੇ ਮਨ ਨਹੀਂ ਡੋਲਦਾ ਉਹਨਾਂ ਦਾ, ਉਲਟਾ ਅਗਲੇ ਨੂੰ ਵੀ ਡੁਲਾ ਦਿੰਦੇ ਨੇ। ਬੇਸਵਾ ਦੁਆਰੇ ਮਹਾਤਮਾ ਖੜ ਗਏ, ਬਰਸਾਤ ਬੜੀ ਹੈ, ਛੱਜਾ ਜਿਹਾ ਬਣਿਆ ਮਕਾਨ ਦੇ ਬਾਹਰ, ਖੜ ਗਏ ਜਾ ਕੇ, ਦਰਵਾਜ਼ਾ ਖੁੱਲ੍ਹਾ ਹੈ, ਬੇਸਵਾ ਹੀ ਦੀਵਾ ਲੈ ਕੇ ਕੌਣ ਹੈ? ਜਦ ਮਹਾਤਮਾ ਨੇ ਆਪਣਾ ਚਿਹਰਾ ਘੁਮਾਇਆ, ਦਗ ਦਗ ਕਰਦਾ ਲਾਲ ਰੰਗ ਦਾ ਚਿਹਰਾ, ਪੂਰਨ ਪੁਰਖ ਨਹੀਂ ਡੋਲਾਨੇ, ਦੇਖਦਿਆਂ ਸਾਰ ਹੀ ਦਰਸ਼ਨ ਬੇਸਵਾ ਦੀ ਬੁੱਧੀ ਬਦਲ ਦਿੱਤੀ। ਇੰਨੀ ਸ਼ਕਤੀ ਦੇ ਮਾਲਕ ਹੁੰਦੇ ਨੇ। ਚਰਨਾਂ 'ਤੇ ਢਹਿ ਪਈ, ਮਹਾਰਾਜ ਮੇਰਾ ਵੀ ਪਾਪਣ ਦਾ ਭਲਾ ਕਰ ਜਾਓ। ਮਹਾਤਮਾ ਨੇ ਉਹਨਾਂ ਦਾ ਵੀ ਭਲਾ ਕਰ ਦਿੱਤਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੂਰਨ ਪੁਰਖ ਜਿਹੜੇ ਬਣ ਜਾਂਦੇ ਨੇ ਉਹ ਡੋਲਦੇ ਨਹੀਂ ਹੁੰਦੇ। ਸੁਭ ਹਰ ਭਰੇ ਪ੍ਰੇਮ ਰਸ ਰੰਗ, ਇੱਕ ਹੁੰਦਾ ਸੁਭ ਤੇ ਰ, ਇੱਕ ਹੁੰਦਾ ਸੁ ਭਰ। ਹੁਣ ਬੋਲਣ ਦਾ ਤਰੀਕਾ, ਸੁਭ ਹਰ, ਸੁਭ ਹਰ ਹੈ ਤਾਂ ਇਕੱਠਾ ਹੀ ਹੈ, ਸੁਭ ਹਰ ਭਰੇ, ਨੱਕੋ ਨੱਕ ਭਰੇ ਪਏ ਨੇ ਪ੍ਰੇਮ ਰਸ ਰੰਗ, ਰੱਬ ਦੇ ਪ੍ਰੇਮ ਰਸ ਰੰਗ ਦੇ ਵਿੱਚ ਨੱਕੋ ਨੱਕ ਮਹਾਤਮਾ ਭਰਿਆ ਹੋਇਆ ਹੈ। ਪ੍ਰੇਮ ਦਾ ਤਾਂ ਉਹਨਾਂ ਨੂੰ ਹੀ ਪਤਾ ਹੁੰਦਾ, ਸਾਨੂੰ ਕੀ ਪ੍ਰੇਮ ਦਾ ਪਤਾ? ਪ੍ਰੇਮ ਦਾ ਤਾਂ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਮਹਾਰਾਜ ਨੂੰ ਪਤਾ, ਜਿਨ੍ਹਾਂ ਨੇ ਪ੍ਰੇਮ ਦਿਖਾਇਆ। ਪ੍ਰੇਮ ਦਾ ਤਾਂ ਬੀਬੀ ਭਾਨੀ ਨੂੰ ਪਤਾ ਹੈ, ਜਿਹਨੇ ਪੀੜ੍ਹੀ ਦੇ ਥੱਲੇ ਹੱਥ ਹੀ ਦੇਤਾ ਆਪਣਾ, ਸਾਰੀ ਬਾਂਹ ਨੀਲੀ ਹੋ ਗਈ, ਖੂਨ ਨਿਕਲਿਆ ਆ। ਮਹਾਰਾਜ ਕਹਿੰਦੇ ਇਹ ਕੀ ਕਰ ਦਿੱਤਾ, ਐਡਾ ਭਾਰ ਚੜਾਤਾ ਮੇਰੇ ਸਿਰ ਦੇ ਉੱਤੇ। ਪ੍ਰੇਮ ਦਾ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਪ੍ਰੇਮ ਕੀਤਾ ਗੁਰਾਂ ਦੇ ਨਾਲ। ਉਪਜੈ ਚਾਓ ਸਾਧਕੈ ਸੰਗ, ਸਾਧੂ ਜਨਾਂ ਦੇ ਨਾਲ ਮਿਲ ਕੇ ਚਾਉ ਪੈਦਾ ਹੁੰਦਾ, ਰੱਬ ਨੂੰ ਮਿਲਣ ਦਾ, ਨਾਮ ਜਪਣ ਦਾ, ਸਾਧ ਸੰਗਤ ਵਿੱਚ ਬਹਿ ਕੇ ਇੱਕ ਵੱਖਰੇ ਕਿਸਮ ਦਾ ਹੀ ਚਾਉ ਪੈਦਾ ਹੁੰਦਾ ਆਪਾਂ ਨੂੰ, ਘਰ ਨਹੀਂ ਹੁੰਦਾ ਇਹ। ਸਾਧ ਸੰਗਤ ਵਿੱਚ ਬਹਿ ਕੇ ਹੀ ਨਾਮ ਜਪਣ ਦਾ ਚਾਉ ਪੈਦਾ ਹੁੰਦਾ। ਪਰੇ ਸਰਨ ਆਨ ਸਭ ਤਿਆਗ, ਹੋਰ ਸਾਰਾ ਕੁਝ ਛੱਡ ਕੇ ਇਹ ਵਾਹਿਗੁਰੂ ਆਪਦੀ ਸ਼ਰਨ ਵਿੱਚ ਪੈ ਗਏ ਆ ਕੇ। ਜਿਹੜੇ ਪੈ ਗਏ ਨੇ ਪਰੇ ਸ਼ਰਨ ਆਨ ਸਭ ਤਿਆਗ, ਜਿਹੜੇ ਸਾਧੂ ਮਹਾਤਮਾ ਸਭ ਕੁਝ ਛੱਡ ਕੇ ਤੇਰੀ ਚਰਨ ਸ਼ਰਨ ਪੈ ਜਾਂਦੇ ਨੇ, ਉਹਨਾਂ ਨੂੰ ਕੀ ਮਿਲ ਜਾਂਦਾ? ਅੰਤਰ ਪ੍ਰਗਾਸ ਅੰਨ ਦਿਨ ਲਿਵ ਲਾਗ, ਉਹਨਾਂ ਦੇ ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ, ਤੂੰ ਪ੍ਰਕਾਸ਼ ਦਿਖਾ ਦਿੰਦਾ ਆਪਣਾ, ਰਾਤ ਦਿਨ ਉਹਨਾਂ ਦੀ ਲਿਵ ਬਿਰਤੀ ਤੇਰੇ ਜੁੜ ਜਾਂਦੀ ਹੈ। ਬੜ ਭਾਗੀ ਜਪਿਆ ਪ੍ਰਭ ਸੋਏ, ਵੱਡਿਆਂ ਭਾਗਾਂ ਵਾਲਿਆਂ ਨੇ ਉਸ ਪਰਮਾਤਮਾ ਨੂੰ ਜਪਿਆ, ਛੋਟੇ ਭਾਗਾਂ ਵਾਲਾ ਨਹੀਂ ਜਪ ਸਕਦਾ। ਛੋਟੇ ਭਾਗਾਂ ਵਾਲੇ ਨੂੰ ਕੋਈ ਮਹਾਤਮਾ ਕਹਿਣ ਲੱਗੇ, ਛੋਟੇ ਭਾਗਾਂ ਵਾਲੇ ਨੂੰ ਕਹਿੰਦੇ ਭਾਈ ਕਹਿ ਵਾਹਿਗੁਰੂ, ਉਹ ਬੰਦਾ ਅੱਗਿਓਂ ਕਹਿੰਦਾ ਤੂੰ ਕਹਿ ਲੈ। ਉਹ ਜਾਣ ਕੇ ਛੇੜ ਕੇ ਦਿਖਾਇਆ, ਕਹਿੰਦੇ ਦੇਖ ਵੀ ਇਹਦੇ ਭਾਗਾਂ 'ਚ ਨਾਮ ਨਹੀਂ ਹੈ। ਕਹਿੰਦੇ ਇਹਨੇ ਮੂੰਹ ਨਾਲ ਵਾਹਿਗੁਰੂ ਨਹੀਂ ਕਹਿਣਾ, ਕਹਿੰਦੇ ਕਹਿ ਵੀ ਵਾਹਿਗੁਰੂ, ਕਹਿੰਦੇ ਤੂੰ ਕਹਿ ਲਾ, ਕਹਿੰਦੇ ਵਾਹਿਗੁਰੂ ਤਾਂ ਕਹਿ ਦੇ, ਕਹਿੰਦੇ ਤੂੰ ਕਹਿ ਲਾ, ਕਹਿੰਦੇ ਇਹਦੇ ਮੂੰਹ 'ਚੋਂ ਨਹੀਂ ਵਾਹਿਗੁਰੂ ਨਿਕਲੂਗਾ। ਸੋ ਇਸ ਕਰਕੇ ਜਿਹਦੇ ਭਾਗਾਂ 'ਚ ਨਹੀਂ ਹੈ ਉਹ ਨਹੀਂ ਕਹਿੰਦਾ, ਆਖੋ ਸਤਨਾਮ ਸ੍ਰੀ ਵਾਹਿ। ਆਪਾਂ ਤਾਂ ਕਹੀਏ ਨਾਨਕ ਨਾਮ ਰੱਤੇ ਸੁੱਖ ਹੋਏ, ਜਿਹੜੇ ਬੰਦੇ ਨਾਮ ਰੰਗ ਵਿੱਚ ਰੰਗੇ ਗਏ ਨੇ ਰਾਤ ਦਿਨ, ਜਿਨ੍ਹਾਂ ਦੇ ਮਸਤਕ ਤੇ ਸਾਹਮਣੇ ਵਾਹਿਗੁਰੂ ਮੰਤਰ ਆਈ ਜਾਂਦਾ ਬਾਰ ਬਾਰ ਹਿਰਦੇ 'ਚ ਰੋਮਾਂ 'ਚ, ਜਿਹਨਾਂ ਦੂਜੀ ਗੱਲ ਨਹੀਂ ਆਉਂਦੀ, ਉਹਨਾਂ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ। ਦੁਨੀਆਂ ਨਾਲੋਂ ਟੁੱਟ ਜਾਂਦੇ ਕਨੈਕਸ਼ਨ ਉਹਨਾਂ ਦੇ ਸਾਰੇ, ਵਾਹਿਗੁਰੂ ਨਾਲ ਜੁੜ ਜਾਂਦੇ ਨੇ। ਜਦੋਂ ਇਹੋ ਜਿਹੀ ਬਿਰਤੀ ਬਣ ਗਈ, ਕਨੈਕਸ਼ਨ ਜੁੜ ਗਿਆ ਪਰਮਾਤਮਾ ਨਾਲ, ਰਾਤ ਦਿਨ ਧਿਆਨ ਹੀ ਵਾਹਿਗੁਰੂ ਵਿੱਚ ਹੈ, ਸੇਵਕ ਕੀ ਮਨਸਾ ਪੂਰੀ ਭਈ, ਫਿਰ ਉਸ ਸੇਵਕ ਦੀਆਂ ਸਾਰੀਆਂ ਇੱਛਾਵਾਂ ਵੀ ਪੂਰੀਆਂ, ਛੋਟੀਆਂ ਵੱਡੀਆਂ ਕੋਈ ਬਾਕੀ ਨਹੀਂ ਰਹਿੰਦੀ ਹੈ। ਸਤਿਗੁਰ ਤੇ ਨਿਰਮਲ ਮਤ ਲਈ, ਕਿਉਂਕਿ ਉਹਨਾਂ ਨੇ ਸਤਿਗੁਰੂ ਤੋਂ ਸ਼੍ਰੋਮਣੀ ਮਤ ਜਿਹੜੀ ਹੈ, ਨਿਰਮਲ ਮਤ, ਗੁਰਮਤ ਦੀ ਪ੍ਰਾਪਤੀ ਕਰ ਲਈ। ਜਦੋਂ ਸਤਿਗੁਰੂ ਕੋਲ ਬੈਠ ਕੇ ਸ਼੍ਰੋਮਣੀ ਮਤ ਲਈ ਤਾਂ ਵਾਹਿਗੁਰੂ ਦਿਆਲ ਹੋ ਗਏ। ਜਿਹੜਾ ਗੁਰੂ ਸਾਹਿਬ ਤੋਂ ਗੁਰਮਤ ਲੈ ਲੈਂਦਾ ਉਹਦੇ 'ਤੇ ਹੀ ਰੱਬ ਦਿਆਲ ਹੁੰਦਾ। ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ। ਜਨਾਂ ਦੇ ਉੱਤੇ ਤਾਂ ਦਿਆਲੂ ਹੋ ਗਏ ਅਤੇ ਆਪਣੇ ਸੇਵਕ ਨੂੰ ਸਦਾ ਸਦਾ ਲਈ ਨਿਹਾਲ ਨਿਹਾਲ ਕਰ ਦਿੱਤਾ, ਪ੍ਰਸੰਨ ਕਰਤਾ, ਖੁਸ਼ ਕਰ ਦਿੱਤਾ, ਦੁੱਖਾਂ ਤੋਂ ਰਹਿਤ ਕਰ ਦਿੱਤਾ। ਬੰਧਨ ਕਾਟ ਮੁਕਤ ਜਨ ਪਾਇਆ, ਆਪਣੇ ਪਿਆਰੇ ਨੂੰ ਕੀ ਕੀਤਾ? ਮਾਇਆ ਦੇ ਜੰਜਾਲਾਂ ਵਿੱਚੋਂ ਕੱਢ ਲਿਆ, ਮਾਇਆ ਦੇ ਜੰਜਾਲਾਂ 'ਚੋਂ ਮੁਕਤੀ ਦੇ ਦਿੱਤੀ। ਹੁਣ ਆ ਸਾਰੇ ਮਾਇਆ ਦੇ ਜੰਜਾਲ ਹੈ, ਉਹਨੂੰ ਪੈਸੇ ਦੇਣੇ ਆ, ਉਹ ਤੋਂ ਲੈਣੇ ਆ, ਫਲਾਨ ਦਾ ਕਰਜ਼ਾ ਦੇਣਾ, ਫਲਾਨ ਨੂੰ ਐਂ ਕਰਨਾ, ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਮਾਇਆ ਦੇ ਫਜ਼ੂਲ ਕੰਮਾਂ 'ਚ ਕਿੰਨਾ ਟਾਈਮ ਬਰਬਾਦ ਹੁੰਦਾ। ਪੈਸੇ ਜਮ੍ਹਾਂ ਕਰਾਉਣੇ ਆ, ਕਢਾਉਣੇ ਆ, ਇਸੇ 'ਤੇ ਹੀ 2-4 ਘੰਟੇ ਬੰਦਾ ਲਾਉਂਦਾ ਆਪਣੇ। ਹਰੇਕ ਕੰਮ ਜਿੰਨਾ ਵੀ ਹੈ ਮਾਇਆ ਦਾ, ਸਿਰਫ ਸਮਾਂ ਬਰਬਾਦ ਕਰਨ ਨੂੰ ਬਣਿਆ ਹੋਇਆ ਹੈ। ਬਸ ਨਾਮ ਜਪਣ ਦਾ ਕੋਈ ਹਿਸਾਬ ਹੀ ਨਹੀਂ ਬੰਦੇ ਨੂੰ, ਹਰੇਕ ਕੰਮ ਵਿੱਚ ਸਮਾਂ ਬਰਬਾਦ। ਪਰ ਮਹਾਰਾਜ ਕਹਿੰਦੇ ਇਹਦੇ ਵਿੱਚ ਹੀ ਤੈਨੂੰ ਰੱਖ ਕੇ ਭਗਤੀ ਕਰਾਊਂਗਾ। ਲੋਕ ਤਾਂ ਫਿਰ ਉਹ ਨਾ ਗੱਲਾਂ 'ਚ ਜ਼ਿਆਦਾ ਧਿਆਨ ਦਿੰਦੇ ਆ, ਗੁਰਪ੍ਰਸਾਦ ਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਤੈਨੂੰ ਤਰੀਕਾ ਦੱਸ ਦੂੰਗਾ, ਤੂੰ ਲੋਕਾਂ ਵਾਂਗੂ ਨਾ ਜਾਇਆ ਕਰ, ਜਿੱਧਰ ਨੂੰ ਜਾਣਾ ਹੁੰਦਾ ਨਾਮ ਜਪਦਾ ਜਾਇਆ ਕਰ। ਜੇ ਲਾਈਨ 'ਚ ਖੜਨਾ ਵੀ ਪੈ ਜੇ ਕਿਤੇ, ਵੀ ਹਲੇ ਲੰਬੀ ਲਾਈਨ ਲੱਗੀ ਹੈ, ਮੌਜਾਂ ਹੋ ਗਈਆਂ, ਵੀ ਅੱਧੇ ਘੰਟੇ ਨੂੰ ਵਾਰੀ ਆਉਣੀ ਹੈ, ਪਹਿਲਾਂ ਹੀ ਦਿਮਾਗ ਦੇ ਵਿੱਚ ਫਿੱਟ ਕਰ ਲੈ ਵੀ 2 ਪਾੜ ਜਪਜੀ ਸਾਹਿਬ ਦੇ ਹੋ ਜਾਣੇ। ਬਸ ਲੰਬੀ ਲਾਈਨ 'ਚ ਖੜ ਕੇ ਗੱਲਾਂ ਨਾ ਕਰਿਆ ਕਰ, 2 ਜਪਜੀ ਸਾਹਿਬ ਦੇ ਪਾਠ ਕਰ ਲਾ, ਨਹੀਂ ਕਰਨੇ ਮੂਲ ਮੰਤਰ ਕਰ ਲੈ, ਨਹੀਂ ਕਰਨਾ ਵਾਹਿਗੁਰੂ ਵਾਹਿਗੁਰੂ ਕਰੀ ਜਾ, ਸਭ ਤੈਨੂੰ ਖੁੱਲ੍ਹਾ ਮੌਕਾ ਮਿਲਿਆ। ਇਸ ਕਰਕੇ ਮਹਾਰਾਜ ਕਹਿੰਦੇ ਬੰਧਨ ਤੇਰੇ ਕੱਟ ਦਿੱਤੇ ਸਾਰੇ, ਤੈਨੂੰ ਬੰਧਨ ਕੋਈ ਨਹੀਂ। ਜਨਮ ਮਰਨ ਦੁੱਖ ਭਰਮ ਗਿਆ, ਉਹਨਾਂ ਦਾ ਜੰਮਣਾ ਮਰਨਾ ਇਹ ਦੁੱਖ ਅਤੇ ਭਰਮ ਜਿਹੜਾ ਭਟਕਣਾ ਪਈ ਹੋਈ ਸੀ ਅਗਿਆਨਤਾ ਦੇ ਹਨੇਰੇ ਕਰਕੇ, ਇਹ ਸਾਰੇ ਹੀ ਭਰਮ ਦੂਰ ਹੋ ਗਏ ਉਹਨਾਂ ਦੇ। ਇੱਛ ਪੁੰਨੀ ਸਰਧਾ ਸਭ ਪੂਰੀ, ਉਹਨਾਂ ਦੀ ਜਿਹੜੀ ਇੱਛਾ ਸੀ ਉਹ ਪੂਰੀ ਹੋ ਗਈ, ਸਾਰੀਆਂ ਇੱਛਾਵਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰੀਆਂ ਕਰ ਦਿੱਤੀਆਂ ਨੇ। ਜਿਹੜੀ ਉਹਦੀ ਸ਼ਰਧਾ ਸੀ ਤਾਂ ਮਨ ਦੀ, ਉਹ ਵੀ ਪੂਰੀ ਕਰ ਦਿੱਤੀ। ਮਹਾਰਾਜ ਕਹਿੰਦੇ ਮੇਰਾ ਪ੍ਰੇਮੀ ਆ ਭਾਈ, ਮੈਂ ਇਹਦੀ ਇੱਛਾ ਪੂਰੀ ਕਰਨੀ ਹੈ, ਕਿਉਂ ਮੇਰੇ ਦਰ 'ਤੇ ਜੋ ਆਉਂਦਾ, ਰੋਜ਼ ਆਉਣ ਦਾ ਹੀ ਬੜਾ ਫਲ ਹੈ। ਸ਼ਿਵ ਜੀ ਦੇ ਦਰ 'ਤੇ ਜਾ ਕੇ ਮੰਦਰ ਜਾਣਾ, ਇੱਕ ਨੇ ਦੀਵਾ ਜਗਾਉਣ, ਇੱਕ ਫਿਰ ਰੋੜੇ ਮਾਰਦਾ ਸੀ, ਹਨੇਰੀ ਆ ਗਈ ਬਹੁਤ ਤਕੜੀ, ਦੀਵਾ ਜਗਾਉਣ ਵਾਲਾ ਡਰ ਗਿਆ ਪਰ ਰੋੜੇ ਮਾਰਨ ਵਾਲਾ ਪਹੁੰਚ ਗਿਆ, ਸਿਰਫ ਪਹੁੰਚਣ ਦਾ ਹੀ ਫਲ ਮਿਲ ਗਿਆ ਉਹਨੂੰ। ਕਹਿੰਦੇ ਵੀ ਨਿਤਨੇਮ ਤੇਰਾ ਠੀਕ ਹੈ, ਬਸ ਹਨੇਰੀ ਜਾਵੇ ਮੀਂਹ ਜਾਵੇ ਤੂੰ ਪਹੁੰਚ ਗਿਆ। ਮਹਾਰਾਜ ਕਹਿੰਦੇ ਆਉਣ ਵਾਲੇ ਦੇ ਉੱਤੇ ਹੀ ਕਿਰਪਾ ਕਰੀ ਜਾਂਦੇ ਹਾਂ, ਮੱਥਾ ਟੇਕਣ ਆ ਗਿਆ ਹੈ ਇੰਨਾ ਹੀ ਬਹੁਤ ਹੈ, ਜੇ ਬਹਿ ਕੇ ਸੁਣ ਗਿਆ ਉਹ ਤਾਂ ਫਿਰ ਕਹਿਣਾ ਕੀ ਹੈ। ਇੱਛ ਪੁੰਨੀ ਸ਼ਰਧਾ ਸਭ ਪੂਰੀ, ਉਹਦੀ ਸਾਰੀਆਂ ਇੱਛਾਵਾਂ ਸ਼ਰਧਾ ਸਾਰੀ ਪੂਰੀ ਹੋ ਗਈ, ਰੱਬ ਰਹਿਆ ਸਤਸੰਗ ਹਜ਼ੂਰੀ, ਉਹਨੂੰ ਸਦਾ ਹੀ ਇਉਂ ਲੱਗਦਾ ਕਿ ਮੇਰੇ ਨਾਲ ਹੈ ਵਾਹਿਗੁਰੂ, ਮੇਰੀ ਹਜ਼ੂਰੀ ਵਿੱਚ, ਮੈਂ ਉਹਦੀ ਹਜ਼ੂਰੀ ਵਿੱਚ ਹਾਂ, ਉਹ ਮੇਰੇ ਕੋਲ ਹੈ, ਹਜ਼ੂਰ ਹੈ, ਵਾਹਿਗੁਰੂ ਹਾਜ਼ਰ ਨਾਜ਼ਰ ਹੈ। ਜਿਸ ਕਾ ਸਾ ਤਿੰਨ ਲੀਆ ਮਿਲਾਏ, ਜਿਹਦਾ ਸੀਗਾ ਨਾ ਇਹ ਜੀਵ, ਜਿਹਦੇ ਨਾਲ ਵਿਛੜਿਆ ਹੋਇਆ ਸੀ, ਉਹਨੇ ਆਪਣੇ ਨਾਲ ਫਿਰ ਆਪੇ ਹੀ ਮਿਲਾ ਲਿਆ ਇਹਨੂੰ। ਕਿਵੇਂ ਮਹਾਰਾਜ ਇਹਨੂੰ ਕਿਵੇਂ ਮਿਲਾ ਲੈਂਦਾ ਪਰਮੇਸ਼ਰ? ਕਹਿੰਦੇ ਨਾਨਕ ਭਗਤੀ ਨਾਮ ਸਮਾਏ। ਭਾਈ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹਨੇ ਭਗਤੀ ਕੀਤੀ ਹੈ, ਜਿਹਨੇ ਨਾਮ ਜਪਿਆ, ਉਹ ਆਪਣੇ ਆਪ ਹੀ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ। ਭਗਤੀ ਕਰਨ ਵਾਲਾ ਹੌਲੀ ਹੌਲੀ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਦ ਤੂੰ। ਕਹਿੰਦੇ ਜਦੋਂ ਭਗਤੀ ਕਰਨ ਵਾਲੇ ਭਗਤੀ ਕਰੀ ਜਾਂਦੇ ਨੇ ਤਾਂ ਮੇਰੇ ਵਿੱਚ ਹੀ ਲੀਨ ਹੋ ਜਾਂਦੇ ਨੇ, ਸਦੀਵ ਕਾਲ ਮੇਰਾ ਸਰੂਪ ਬਣ ਜਾਂਦੇ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਤੁਸੀਂ ਵੀ ਭਗਤੀ ਕਰੋ, ਨਾਮ ਜਪ ਜਪ ਕੇ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਓ ਤੁਸੀਂ ਵੀ। ਵਾਹਿਗੁਰੂ ਵਾਹਿਗੁਰੂ ਅੱਜ 20ਵੀਂ ਅਸ਼ਟਪਦੀ ਵਿੱਚ ਬਖਸ਼ਿਸ਼ ਕਰਦੇ ਹੈ ਸ਼ਲੋਕ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਇ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਹਿਲਾਸ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੇਨਤੀਆਂ ਕਰਨ ਦੇ ਤਰੀਕੇ ਦੱਸਦੇ ਨੇ ਕਿ ਭਗਤੀ ਵਿੱਚ ਲਾ ਲਓ ਜੀ। ਬਹੁਤੇ ਯੁੱਗ ਦੇ ਵਿੱਚ, ਕਈ ਯੁੱਗਾਂ ਵਿੱਚ ਭਟਕਦਿਆਂ ਹੋਇਆਂ ਫਿਰਦਿਆਂ ਹੋਇਆਂ, ਕਈ ਜੂਨਾਂ 'ਚ ਘੁੰਮਦਿਆਂ ਹੋਇਆਂ ਤੁਹਾਡੇ ਕੋਲ ਆਏ। ਸੋ ਪਹਿਲਾ ਪਹਿਰ ਆਹੀ ਸਮਾਂ 6 ਤੋਂ ਲੈ ਕੇ 9 ਵਜੇ ਦੇ ਕਰੀਬ ਸਤਿਗੁਰੂ ਮਹਾਰਾਜ ਨੇ ਇੱਛਾ ਜ਼ਾਹਰ ਕੀਤੀ ਸੀ। ਕਈ ਦਿਨ ਤੋਂ ਜਦੋਂ ਤਸੀਹੇ ਦਿੰਦਾ ਰਿਹਾ ਚੰਦੂ, ਫਿਰ ਵਿਚਾਰ ਆਇਆ ਭਾਰੀ ਸਜ਼ਾ ਦੇਈਏ ਇਹਨਾਂ ਨੂੰ। ਕਹਿਣ ਲੱਗਿਆ ਇਹਨਾਂ ਨੂੰ ਜੇ ਇਹ ਨਹੀਂ ਮੰਨਣਗੇ, ਧਰਮੀ ਬੰਦਾ ਧਰਮ ਟੁੱਟਣ 'ਤੇ ਬਹੁਤ ਉਦਾਸ ਹੁੰਦਾ, ਮੈਂ ਇਹਨਾਂ ਨੂੰ ਮੁਸਲਮਾਨੀ ਰੀਤੀ ਮੁਤਾਬਕ ਗਾਂ ਦੀ ਖੱਲ ਦੇ ਵਿੱਚ ਮੜ ਦਿਆਂਗਾ। ਸੋ ਮਹਾਰਾਜ ਨੇ ਸੋਚਿਆ ਇਹ ਮੂਰਖ ਦਾ ਕੀ ਹੈ, ਇਹ ਪੁੱਠੇ ਕੰਮ ਕਰਨ, ਇਹਨੇ ਹਟਣਾ ਨਹੀਂ, ਕੋਈ ਨਾ ਕੋਈ ਪੁੱਠਾ ਕੰਮ ਕਰੀ ਜਾਣਾ। ਸਤਿਗੁਰੂ ਮਹਾਰਾਜ ਨੇ ਇਸ਼ਨਾਨ ਕਰਨ ਦੀ ਇੱਛਾ ਜ਼ਾਹਰ ਕੀਤੀ ਵੀ ਇਸ਼ਨਾਨ ਕਰਨਾ ਨਾ ਵੀ ਕਰ ਸਕਦਾ ਸੀ ਉਹ, ਪਰ ਉਹਨੂੰ ਸੋਚਿਆ ਵੀ ਜਿੰਨੇ ਛਾਲੇ ਨੇ ਸਰੀਰ ਦੇ ਉੱਤੇ, ਜਦੋਂ ਇਹਨਾਂ 'ਤੇ ਪਾਣੀ ਲੱਗੇਗਾ ਤਾਂ ਹੋਰ ਤਕਲੀਫ ਹੋਵੇਗੀ। ਕਹਿੰਦਾ ਹਾਂ ਜ਼ਰੂਰ ਨਹਾ ਕੇ ਆਓ, ਇਸ਼ਨਾਨ ਜ਼ਰੂਰ ਕਰੋ। ਮਹਾਰਾਜ ਨੇ ਭਾਈ ਵਿਧੀ ਚੰਦ, ਭਾਈ ਜੇਠਾ, ਪੁਰਾਣਾ ਲੰਗਾਹਾ, ਪੈੜਾ ਨੂੰ ਪਹਿਲਾਂ ਹੀ ਕਹਿ ਦਿੱਤਾ ਭਾਈ ਹੁਣ ਸਾਡਾ ਸਮਾਂ ਆ ਗਿਆ, ਗੁਰਤਾ ਗੱਦੀ ਤਾਂ ਅਸੀਂ ਦੇ ਹੀ ਆਏ ਹਾਂ 6ਵੇਂ ਪਾਤਸ਼ਾਹ ਨੂੰ ਗੁਪਤ ਰੂਪ ਦੇ ਵਿੱਚ, ਪ੍ਰਗਟ ਰੂਪ ਵਿੱਚ ਹੁਣ ਸੰਗਤ ਵਿੱਚ ਦੇ ਲਿਓ। ਮਹਾਰਾਜ ਨੇ ਇਸ਼ਨਾਨ ਕਰਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਬੜੇ ਪਿਆਰ ਨਾਲ, ਪੰਜਾਂ ਗੁਰਸਿੱਖਾਂ ਨੇ ਵੀ 5 ਪਾਠ ਨਾਲ ਕੀਤੇ, ਆਪ ਵੀ ਸੱਚੇ ਪਾਤਸ਼ਾਹ ਨੇ ਪਾਠ ਕੀਤਾ। ਮਰਿਆਦਾ ਦਾ ਬੰਧ ਨੂੰ ਬੰਧਣ ਵਾਲੇ ਸੱਚੇ ਪਾਤਸ਼ਾਹ, ਫਿਰ ਆਪ ਜੀ ਬੜੇ ਪਿਆਰ ਸਤਿਕਾਰ ਨਾਲ ਸਰੀਰ ਦਾ ਤਿਆਗ ਕਰ ਗਏ ਨੇ, ਸੰਸਕਾਰ ਹੋਇਆ। ਸੋ ਇਹ ਅੱਜ ਦਾ ਦਿਨ ਜੋ ਹੈ ਸ਼ਹੀਦੀ ਪੁਰਬ ਕਹਿਲਾਉਂਦਾ ਹੈ, ਜੋ ਸਤਿਗੁਰੂ ਮਹਾਰਾਜ ਨੇ ਰੀਤੀਆਂ ਗੁਰੂ ਘਰ ਵਿੱਚ ਸਭ ਤੋਂ ਪਹਿਲੀ ਰੀਤੀ ਮਹਾਰਾਜ ਜੀ ਨੇ ਹੀ ਤੋਰੀ। ਸਾਰਿਆਂ ਨਾਲੋਂ ਪਹਿਲਾਂ ਸ਼ਹੀਦੀ ਜੋ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਾਰੰਭ ਕੀਤੀ। ਗੁਰਸਿੱਖਾਂ ਦੇ ਵਿੱਚ ਗੁਰੂ ਵਾਸਤੇ ਸਰੀਰ ਦੇਣਾ ਸ਼ਹੀਦੀ ਦੇ ਤੁੱਲ ਹੀ ਹੋ ਜਾਂਦਾ ਹੈ। ਭਾਵੇਂ ਵੀ ਸਾਰਿਆਂ ਨਾਲੋਂ ਪਹਿਲੀਆਂ ਜਿਹੜੀਆਂ ਸ਼ਹੀਦੀਆਂ ਨੇ ਉਹ ਭਾਈ ਮਤੀ ਦਾਸ ਉਹਨਾਂ ਦੀਆਂ ਨੇ ਗੁਰਸਿੱਖਾਂ ਦੇ ਵਿੱਚੋਂ, ਕਿਉਂਕਿ ਮਹਾਰਾਜ ਨਾਲ ਜਿਹੜੇ ਪੰਜ ਗੁਰਸਿੱਖ ਗਏ ਸੀ ਪੰਜਵੇਂ ਪਾਤਸ਼ਾਹ ਨਾਲ, ਇਹ ਜਿਹੜੇ ਸੀਗੇ ਇਹਨਾਂ ਨੇ ਸ਼ਹੀਦੀਆਂ ਮਹਾਰਾਜ ਦੇ ਹੁਕਮ ਹੀ ਸੀ ਨਹੀਂ ਦੇਣੀਆਂ ਹਲੇ। ਪਰ ਗੁਰਸਿੱਖ ਨੇ ਇੱਕ ਨੇ ਇੱਕ ਕੁਰਬਾਨੀ ਕੀਤੀ, ਉੱਥੋਂ ਕਾਰਜ ਆਰੰਭ ਹੋਇਆ। ਸੱਤਵੇਂ ਪਾਤਸ਼ਾਹ ਵੇਲੇ ਇੱਕ ਪੰਡਿਤ ਦਾ ਲੜਕਾ 14 ਕੁ ਸਾਲ ਦਾ ਚੜ੍ਹਾਈ ਕਰ ਗਿਆ। ਪੰਡਿਤ ਪੰਡਤਾਣੀ ਆ ਕੇ ਬਹੁਤ ਰੋਏ, ਦਰਵਾਜ਼ੇ 'ਚ ਲੰਮਾ ਪਾਤਾ, ਪੁੱਤਰ ਮਹਾਰਾਜ ਦੇ ਅੱਗੇ ਤਰਲੇ ਕਰਨ ਲੱਗੇ। ਸੰਗਤ ਨੇ ਸਾਰੀ ਨੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਚੰਗਾ ਭਾਈ ਇਹ ਜਿਉਂਦਾ ਹੋ ਜਾਏਗਾ। ਫਿਰ ਇੱਕ ਜਾਣਾ ਉੱਠ ਕੇ ਆਪਣਾ ਸਰੀਰ ਤਿਆਗੋ। ਜਦੋਂ ਇੰਨੀ ਗੱਲ ਕਹੀ ਤਾਂ ਕੋਈ ਨਾ ਉੱਠਿਆ। ਜਦੋਂ ਤੀਜੀ ਵਾਰ ਵਚਨ ਕੀਤਾ ਤਾਂ ਬੜੀ ਮਾੜੀ ਗੱਲ ਜਾਣਦਿਆਂ ਭਾਈ ਭਗਤੂ, ਸੋ ਇਹਨਾਂ ਭਾਈ ਭਗਤੂ ਜੀ ਜਿਹੜੇ ਹੋਏ ਨੇ ਇਹਨਾਂ ਦੇ ਕੁਲ ਵਿੱਚੋਂ ਇਹਨਾਂ ਦੇ ਸਪੁੱਤਰ ਭਾਈ ਜੀਵਨ ਸੱਤਵੇਂ ਪਾਤਸ਼ਾਹ ਵੇਲੇ ਹੋਏ ਨੇ, ਉਹ ਚੁੱਪ ਚਪੀਤੇ ਉੱਠ ਕੇ ਆਪਣੇ ਡੇਰੇ 'ਚ ਗਏ, ਜਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਛੱਡ ਦਿੱਤਾ। ਇਧਰੋਂ ਪੰਡਿਤ ਦਾ ਲੜਕਾ ਜਿਉਂਦਾ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਉੱਠ ਕੇ ਖੜ੍ਹੇ ਹੋ ਗਏ ਸੱਤਵੇਂ ਪਾਤਸ਼ਾਹ, ਕਹਿੰਦੇ ਉਹ ਮੇਰੇ ਕਿਹੜੇ ਪਿਆਰੇ ਪੁੱਤਰ ਨੇ ਆਪਣਾ ਸਰੀਰ ਛੱਡਿਆ ਇਹਦੇ ਵਾਸਤੇ। ਸਾਰੀ ਸੰਗਤ 'ਚ ਨਿਗਾਹ ਮਾਰੀ, ਕੌਣ ਹੈ ਕੌਣ ਹੈ? ਕਹਿੰਦੇ ਮਹਾਰਾਜ ਭਾਈ ਜੀਵਨ ਇੱਥੋਂ ਉੱਠ ਕੇ ਗਿਆ ਹੈ, ਭਾਈ ਭਗਤੂ ਦਾ ਪੁੱਤਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਸ ਗੁਰਸਿੱਖ ਨੇ ਸਾਡਾ ਬਚਨ ਮੰਨਦਿਆਂ ਆਪਣਾ ਸਰੀਰ ਤਿਆਗਿਆ ਹੈ, ਇਹਦਾ ਨਾਮ ਰਹਿੰਦੀ ਦੁਨੀਆ ਤੱਕ ਰਹੇਗਾ। ਇਹ ਗੁਰੂ ਦੇ ਬਚਨਾਂ ਨੂੰ ਮੰਨਦਿਆਂ ਹੋਇਆਂ ਸਾਰਿਆਂ ਨਾਲੋਂ ਪਹਿਲਾਂ ਸਰੀਰ ਦੀ ਕੁਰਬਾਨੀ ਭਾਈ ਜੀਵਨ ਨੇ ਦਿੱਤੀ, ਇਹ ਸ਼ਹੀਦੀ ਦੇ ਤੁੱਲ ਹੀ ਹੋ ਜਾਂਦਾ। ਇਦੋਂ ਬਾਅਦ ਗੁਰਸਿੱਖਾਂ ਵਿੱਚ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਰਾਮ ਹੋਣਾ ਨੇ ਸ਼ਹੀਦੀਆਂ ਦੀ ਪਰੰਪਰਾ ਨੂੰ ਤੋਰਿਆ। ਸੋ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੰਗਤਾਂ ਮਨਾ ਰਹੀਆਂ ਹਨ। ਅੱਜ ਦਾ ਦਿਨ ਆਪਣਾ ਬਾਣੀ ਪੜ੍ਹਨ ਦਾ ਹੈ, ਜ਼ਿਆਦਾ 'ਚੋਂ ਜ਼ਿਆਦਾ ਜਪਜੀ ਸਾਹਿਬ ਦੇ ਪਾਠ, ਸ਼੍ਰੀ ਸੁਖਮਨੀ ਸਾਹਿਬ ਦੇ ਪਾਠ, ਦੇਗ ਕਰਾਓ ਠੀਕ ਹੈ, ਪਰ ਦੇਗ ਆਪਣੇ ਘਰ ਵੀ ਬਣਾਇਆ ਕਰੋ। ਇਹ ਜਿਹੜੀ ਘਰਾਂ 'ਚੋਂ ਦੇਗ ਬਣਾਉਣੀ ਬੰਦ ਹੋ ਗਈ, ਵੀ ਚਲੋ ਗੁਰਦੁਆਰੇ ਠੀਕ ਹੈ, ਉੱਥੇ ਜਾ ਕੇ 10 ਰੁਪਏ 5 ਰੁਪਏ ਦੇਗ ਕਰਾਈ, ਇਹਦੇ ਨਾਲ ਬਹੁਤ ਲਾਭ ਹੈ। ਪਰ ਜਿਹੜਾ ਘਰ ਦੇ ਵਿੱਚ ਦੇਗ ਬਣਾਉਣੀ ਹੈ ਇਹਦੇ ਨਾਲ ਕਿਰਪਾ ਬੜੀ ਹੁੰਦੀ ਹੈ। ਆਪ ਕੇਸੀ ਇਸ਼ਨਾਨ ਕਰਕੇ ਨਵੇਂ ਸੋਹਣੇ ਬਸਤਰ ਪਾ ਕੇ, ਧੋਤੇ ਹੋਏ ਬਸਤਰ ਪਹਿਨ ਕੇ ਨਾ, ਨੰਗੇ ਪੈਰੀ ਅੱਛੀ ਤਰ੍ਹਾਂ ਸਫਾਈ ਨਾਲ ਸੁੱਚੇ ਢੰਗ ਨਾਲ ਜਪਜੀ ਸਾਹਿਬ ਦਾ ਪਾਠ ਕਰਦਿਆਂ ਦੇਗ ਬਣਾ ਕੇ, ਫਿਰ ਆਨੰਦ ਸਾਹਿਬ ਦੀਆਂ ਭਾਵੇਂ 40 ਪੌੜੀਆਂ ਪੜ੍ਹ ਲਓ, ਜੇ ਜੀ ਕਰਦਾ 6 ਪੜ੍ਹ ਲਓ, ਪੜ੍ਹ ਕੇ ਕੋਲ ਬੈਠ ਕੇ ਪਾਠ ਕਰ ਲਓ, ਜਪਜੀ ਸਾਹਿਬ ਦੇ ਕਰ ਲਓ, ਸੁਖਮਨੀ ਸਾਹਿਬ ਦੇ ਪਾਠ ਕਰਕੇ, ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਮ 'ਤੇ ਅਰਦਾਸ ਕਰਕੇ ਭੋਗ ਲਵਾ ਕੇ ਕੜਾਹ ਪ੍ਰਸ਼ਾਦ ਘਰ ਦੇ ਵਿੱਚ ਵੰਡਣਾ ਚਾਹੀਦਾ ਹੈ। ਘਰ ਵਿੱਚ ਕੜਾਹ ਪ੍ਰਸ਼ਾਦ ਬਣਾਉਣਾ ਜਿਹੜਾ ਹੈ ਇਹ ਘਰ ਨੂੰ ਪਵਿੱਤਰਤਾ ਦਿੰਦਾ ਹੈ, ਇਹਦੇ ਨਾਲ ਮਹਾਰਾਜ ਦੀ ਬੜੀ ਕਿਰਪਾ ਹੁੰਦੀ ਹੈ। ਕਿਉਂ? ਕੜਾਹ ਪ੍ਰਸ਼ਾਦ ਮੂਲ ਚੀਜ਼ ਆਪਣੀ ਗੁਰੂ ਨਾਨਕ ਦੀਆਂ ਖੁਸ਼ੀਆਂ ਹਨ, ਕਿਉਂਕਿ ਇਹ ਭੇਟਾ ਹੈ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਸੋ ਕਿਉਂ ਵਿਸਰੈ ਜੇ ਘਾਲ ਨਾ ਭੰਨੈ। ਉਹ ਆਪਾਂ ਨੂੰ ਭਾਵੇਂ ਵਾਹਿਗੁਰੂ ਜਿਹੜਾ ਸਾਰਾ ਕੁਝ ਆਪਣਾ ਕਰਦਾ, ਜਿਹੜਾ ਘਾਲ ਕਮਾਈ ਆਪਣੀ ਨੂੰ ਸਫਲੀ ਕਰਦਾ ਹੈ, ਭੰਨਦਾ ਨਹੀਂ ਆਪਣੀ ਕੀਤੀ ਘਾਲ ਕਮਾਈ ਨੂੰ, ਜਿੰਨੀ ਵੀ ਕਮਾਈ ਕੀਤੀ ਹੈ ਉਹਦਾ ਫਲ ਦਿੰਦਾ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਸੋ ਕਿਉਂ ਵਿਸਰੈ? ਫਿਰ ਉਹ ਕਿਉਂ ਵਿਸਰਦਾ ਆਪਣਾ ਵਾਹਿਗੁਰੂ ਆਪਾਂ ਨੂੰ? ਜਦ ਦੁਨੀਆਂ ਦੇ ਅੰਦਰ ਕੋਈ ਬੰਦਾ ਆਪਣਾ ਕੋਈ ਕੰਮ ਕਰ ਦਿੰਦਾ ਆਪਾਂ ਨੂੰ ਵਿਸਰਦਾ ਨਹੀਂ ਹੈ। ਫਲਾਨੇ ਬੰਦੇ ਨੇ ਮੈਨੂੰ ਨੌਕਰੀ ਲਵਾਇਆ, ਫਲਾਨੇ ਨੇ ਮੇਰਾ ਫਲਾਨਾ ਕੰਮ ਕਰਾਇਆ, ਫਲਾਨੇ ਨੇ ਮੇਰਾ ਫਲਾਨਾ ਕੰਮ ਕਰਾਇਆ। ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਜੇ ਘਾਲ ਨਾ ਭੰਨ ਹੈ, ਜਿਹੜੀ ਤੇਰੀ ਕੀਤੀ ਹੋਈ ਘਾਲ ਕਮਾਈ ਹੈ ਉਹਨੂੰ ਭੰਨਦਾ ਨਹੀਂ, ਤੋੜਦਾ ਨਹੀਂ, ਉਹਦੇ ਚ ਵਿਘਨ ਨਹੀਂ ਪਾਉਂਦਾ, ਉਹ ਕੀਤੀ ਹੋਈ ਘਾਲ ਕਮਾਈ ਜਿਹੜੀ ਤੇਰੀ ਹੈ ਉਹਨੂੰ ਸਫਲ ਹੀ ਕਰਦਾ ਹੈ, ਸੋ ਕਿਉਂ ਵਿਸਰੈ? ਹੈਰਾਨਗੀ ਦੀ ਗੱਲ ਹੈ, ਕਹਿੰਦੇ ਵੀ ਤੈਨੂੰ ਉਹ ਕਿਵੇਂ ਵਿਸਰ ਗਿਆ? ਰੋਟੀ ਖਾਣੀ ਨਹੀਂ ਭੁੱਲ ਗਈ ਤੈਨੂੰ, ਸੌਣਾ ਨਹੀਂ ਤੈਨੂੰ ਭੁੱਲਦਾ, ਹੋਰ ਕੰਮ ਨਹੀਂ ਭੁੱਲਦੇ, ਇਹ ਕਿਉਂ ਭੁੱਲ ਗਿਆ? ਮਹਾਰਾਜ ਆਪਾਂ ਨੂੰ ਪੁੱਛਦੇ ਨੇ ਵੀ ਤੈਨੂੰ ਇਹ ਕਿਉਂ ਭੁੱਲ ਗਿਆ ਜਿਹੜਾ ਤੇਰੀ ਘਾਲ ਕਮਾਈ ਨੂੰ ਬੇਅਰਥ ਨਹੀਂ ਗਵਾਉਂਦਾ? ਸੋ ਕਿਉਂ ਵਿਸਰੈ ਜੇ ਕੀ ਆ ਜਨ? ਜਿਹੜਾ ਤੇਰੇ ਕੀਤੀ ਹੋਈ ਸੇਵਾ ਨੂੰ, ਤੇਰੀ ਕੀਤੀ ਹੋਈ ਭਗਤੀ ਨੂੰ, ਤੇਰੀ ਕੀਤੀ ਹੋਈ ਭਾਵਨਾ ਵਾਲੇ ਕਰਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹ ਤੈਨੂੰ ਕਿਉਂ ਭੁੱਲ ਗਿਆ? ਉਹ ਕਿਉਂ ਵਿਸਰ ਜਾਂਦਾ ਤੈਨੂੰ? ਮਹਾਰਾਜ ਕਹਿੰਦੇ ਸੋ ਕਿਉਂ ਵਿਸਰੈ ਮੇਰੀ ਮਾਂ? ਸਾਚਾ ਸਾਹਿਬ ਸਾਚਾ ਨਾਏ। ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੀ ਮਾਂ ਉਹ ਮੈਨੂੰ ਕਿਉਂ ਵਿਸਰ ਜਾਵੇ? ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ? ਜਿਸ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ ਆਪਾਂ ਨੂੰ, ਮਹਾਰਾਜ ਕਹਿੰਦੇ ਚੇਤਾ ਕਰ, ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਆਗਨ ਮੈਂ ਜਿਨ੍ਹਾਂ ਉਭਾਰਿਆ, ਬਾਰ ਵਿਵਸਥਾ ਤੁਜਾ ਪਿਆਰਾ, ਦੁੱਧ ਭਰ ਜੋਵਨ ਭੋਜਨ ਸੁਖ ਸੂਦ, ਬਿਰਧ ਭਇਆ ਉੱਪਰ ਸਾਗ ਸੈਨ, ਮੁੱਖਾ ਪਿਆਓ ਬੈਠ ਕਉ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ। ਇਹ ਸਾਰੀ ਅਸ਼ਟਪਦੀ ਹੀ ਦਰਸਾਉਂਦੀ ਹੈ ਵੀ ਕਿਉਂ ਵਿਸਰ ਗਿਆ ਤੈਨੂੰ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰੱਖ ਮਨ ਮਾਹੇ, ਕਿਉਂ ਵਿਸਰ ਗਿਆ ਤੈਨੂੰ? ਕਿਉਂ ਭੁਲਾ ਦਿੱਤਾ ਵਾਹਿਗੁਰੂ ਨੂੰ? ਸੋ ਕਿਉਂ ਵਿਸਰੈ ਜੇ ਜੀਵਨ ਜੀਆ? ਜਿਹੜਾ ਸਾਰੇ ਜੀਵਾਂ ਨੂੰ ਜੀਵਨ ਦਾਨ ਦੇਣ ਵਾਲਾ ਹੈ ਵਾਹਿਗੁਰੂ, ਆਪਾਂ ਨੂੰ, ਆਪਾਂ ਜਿਹੜੇ ਜਿਉਂਦੇ ਬੈਠੇ ਹਾਂ ਉਹਦੀ ਕਿਰਪਾ ਨਾਲ ਜਿਉਂਦੇ ਬੈਠੇ, ਵਾਹਿਗੁਰੂ ਦੀ ਕਿਰਪਾ ਹੈ ਤਾਂ ਆਪਾਂ ਸੁਣ ਰਹੇ ਹਾਂ, ਬੈਠੇ ਹਾਂ, ਜਿਉਂਦੇ ਹਾਂ, ਜੀਵਨ ਦਾਨ ਦੇਣ ਵਾਲੇ ਨੇ ਸਾਨੂੰ। ਕਈ ਬਾਲਕ ਜਨਮ ਤੋਂ ਹੀ ਸਵਾਸਾਂ ਤੋਂ ਰਹਿਤ ਹੁੰਦੇ ਨੇ, ਜਨਮ ਲੈਂਦੇ ਨੇ ਕਹਿੰਦੇ ਇਹ ਤਾਂ ਸਵਾਸ ਹੀ ਹੈ ਨਹੀਂ ਇਹਦੇ ਵਿੱਚ, ਦੇਖ ਤੈਨੂੰ ਵਾਹਿਗੁਰੂ ਨੇ ਜੀਵਨ ਦਾਨ ਦਿੱਤਾ। ਫਿਰ ਤੈਨੂੰ ਹੈਰਾਨਗੀ ਦੀ ਗੱਲ, ਉਹ ਕਿਉਂ ਭੁੱਲ ਜਾਂਦਾ ਜਿਹਨੇ ਤੈਨੂੰ ਜੀਵਨ ਦਿੱਤਾ? ਸੋ ਕਿਉਂ ਵਿਸਰੈ ਜੇ ਅਗਨ ਮਹਿ ਰਾਖੈ? ਜਿਹਨੇ ਤੈਨੂੰ ਮਾਤਾ ਦੇ ਉਦਰ ਵਿੱਚ ਰੱਖਿਆ ਉਹ ਤੈਨੂੰ ਕਿਵੇਂ ਭੁੱਲ ਗਿਆ? ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਉਹ ਕਿਉਂ ਭੁੱਲ ਗਿਆ ਤੈਨੂੰ? ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਉਹ ਕਿਉਂ ਭੁੱਲ ਗਿਆ? ਮਾਤਾ ਦੇ ਉਦਰ ਵਿੱਚ ਤੇਰੀ ਰੱਖਿਆ ਕਰਨ ਵਾਲਾ। ਅਸਲ ਵਿੱਚ ਜੀਵ ਦਾ ਕਸੂਰ ਇਹ ਹੈ, ਇਹ ਅਕਿਰਤ ਕਣ ਹੈ। ਮਹਾਰਾਜ ਕਹਿੰਦੇ ਨੇ ਅਕਿਰਤ ਘਣਤਾ ਦਾ ਦੋਸ਼ ਮਨੁੱਖ ਤੇ ਹੀ ਆਉਂਦਾ ਜ਼ਿਆਦਾ, ਕਿਉਂਕਿ ਇਹ ਜਿਹੜਾ ਜੀਵ ਹੈ ਇਹ ਜਦੋਂ ਕਿਤੋਂ ਇਹਦਾ ਕੰਮ ਨਿਕਲ ਜਾਂਦਾ ਹੈ ਉੱਥੇ ਹੀ ਮੂੰਹ ਮਰੋੜ ਜਾਂਦਾ ਆਪਣਾ, ਬਸ ਮੇਰਾ ਕੰਮ ਹੋ ਗਿਆ। ਮਾਤਾ ਦੇ ਉਦਰ ਵਿੱਚ ਇਹ ਤਾਂ ਸਿਮਰਨ ਕਰਦਾ ਸੀ ਕਿ ਉੱਥੇ ਅੱਗ ਲੱਗਣ ਦਾ ਡਰ ਸੀ, ਸੜਨ ਦਾ ਡਰ ਸੀ। ਜਦੋਂ ਹੀ ਸੰਸਾਰ 'ਚ ਪ੍ਰਗਟ ਹੋ ਗਿਆ, ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਮਹਾਰਾਜ ਨੇ ਜਿਵੇਂ ਭਜਨ ਕੀਤਾ ਛੇਵੇਂ ਪਾਤਸ਼ਾਹ ਨੇ, ਇੱਕ ਬਾਜ ਤੇ ਬੰਦਾ ਇਹ ਦੋ ਜਣੇ ਰੱਜੇ ਹੋਏ ਕੰਮ ਨਹੀਂ ਕਰਦੇ ਹੈ। ਜਦੋਂ ਮਨੁੱਖ ਕਿਤੋਂ ਰੱਜ ਜਾਂਦਾ ਉੱਥੋਂ ਭੱਜ ਜਾਂਦਾ। ਫਿਰ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਰ ਤੇ ਨੱਕ ਰਗੜਦਾ, ਸਵੇਰੇ ਆ ਕੇ ਇੱਕ ਵਜੇ ਆ ਜਾਂਦਾ, ਦੋ ਵਜੇ ਆ ਜਾਂਦਾ, ਕਿਉਂ? ਭੁੱਖਾ ਮਰਦਾ ਸੀ। ਜਿਉਂ ਜਿਉਂ ਮਾਇਆ ਸ਼ੁਰੂ ਹੋ ਗਈ ਆਉਣੀ, ਕੰਮ ਕਾਰ ਵੱਧ ਗਏ, ਫਿਰ ਆਉਣਾ ਬੰਦ ਹੋ ਗਿਆ। ਸੋ ਮਹਾਰਾਜ ਕਹਿੰਦੇ ਇਹ ਮਨੁੱਖ ਜਿਹੜਾ ਇਹਦੀ ਆਦਤ ਹੈ, ਜਦੋਂ ਕੰਮ ਨਿਕਲ ਗਿਆ सके गुरु ने भी कह दिया तू कौन मैं कौन, बस काम निकल गया हूं मेरा। हूँ माता दे उधर दे विच सेक नहीं लगन दिता। इस गल नूं कोई कोई जानदा है, गुरप्रसाद को बिरला लख है, गुरु की कृपा नाल कोई बिरला ही बंदा जानदा इस गल नूं, क्योंकि इन्ना सोचण दा अपने कोल वेल नहीं ना, कम्मां कारां तों टाइम नहीं, कदे बैठ के सोचना चाहीदा है वी वाहेगुरू ने जिसने मैनूं बनाया है, मैनूं रखिया है, मेरे ते कृपा इन्नी कीती है, उस बारे भी कदे सोचना चाहिए। बह के महाराज कहिंदे हर वक्त धन्नवाद नहीं करदा वाहेगुरू दा, सो क्यों विसरै जे बिखते काढ़ै, वो तेनू क्यों भुल जांदा जिहड़ा तेनू ब्याह रूपी माया विचों कढ़ दिंदा, विशियां विचों कढ़दा है, वो किवें भुल गया, बस इन्ने जी भुल गया है। इन्ना तेरे ते कृपा कीती वाहेगुरु ने, इन्नी कृपा कीती है फिर भी भुल जांदा। जन्म जन्म का टूटा गंढ है, जन्मा जन्मांतरां दा टुट्टिया होया सी, पता नहीं कित्थे तुरे फिरदा सी तू, किन्नियां जूनां च फिरदा सी, पर फिर भी अपना जान के सतगुरु महाराज ने तेरे ते तरस कर लिया। जिवें मूले खत्री ते अपना जान के तरस कर लिया, इउं ही अपने ते भी तरस कीता है। पता नहीं आपां केड़ी जून च तुरे फिरदे सी, महाराज ने अपने ते निगाह करके आपां नूं मनुख जन्म दे के, वह भी गुरसिखां दे घर जन्म दे के लिया के संगत च बिठाता। हम रुलते फिरते कोई बात ना पूछता, गुर सतगुर संग कीरे हम थापे, गुरपूरै तत एह बुझाया, प्रभ अपना नानक जन ध्याया। पूरिया गुरां ने तो सानू तत् सिद्धांत की यही गल समझाती है भाई नाम जपो। इस करके असी तो जना ने सेवकां ने रात दिन ही गुरु का वचन मानदिया होया, गुरु साहब जी महाराज तुहाडी खुशियां लैनिया, सच्चे पातशाह तुसी खुश किवें हुंदे हो, तो महाराज सच्चे पातशाह कहण लगे असी तां खुश इक्को गल ते हुंदे आ, सतनाम श्री वाहे गुरु साहेब जीओ, सतनाम श्री वाहे गुरु, सतनाम श्री वाहे गुरु साहेब जी, सतनाम श्री वाहे गुरु साहेब जी, सतनाम श्री वाहे गुरु साहेब। महाराज कहते मैं तो वैसे इसे ही खुश हाँ, जेड़ा गुरसिख सारा दिन वाहेगुरु 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 करता मैं वो तो खुश, लख खुशियां पातशाहियां जे सतगुर नदर करे, निमख एक हर नाम दे मेरा मन तन शीतल होए। महाराज कहने गल्लां करदे हो गल्लां ते मैं खुश नहीं हुंदा, मैं होर किसे गल ते खुश नहीं हुंदा तुहाडी ते, सिर्फ मैं एक गुरबाणी पढ़दे गुरसिख दे वल देखदा, नाम जपण वाले वल देखदा। जिहड़ा गुरसिख साडे हुक्मां नूं मंनदिया होया नाम जपदा है, बाणी पढ़दा है, सेवा करदा है, उस उत्ते साडियां बहुत खुशियां हुंदियां ने। साजन संत करो एहो काम, हे सजनों हे गुरसिखो संतो महात्मो गुरमुखो प्यारिओ, एक काम करो सारे जाने, सामने तत्ती तवी ते बैठ के महाराज जी आपां नूं कहिंदे हुण इह गल। महाराज कहण चंगा भई मैं तां हुण जा रहा सचखंड नूं, जांदा जांदा तुहानूं सुखमनी साहब दे चलिया, पढ़िओ तत्ती तवी ते बैठिया नूं कदे ध्यान नाल देखो तां अपने वास्ते किन्ना कुछ कीता। सतगुरु महाराज कहने अच्छा भई गुरमुखो संतो महात्मो एक कम कर लिओ, सारियां संगतां रल के आन त्याग जपो हर नाम,